ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੱਚਾ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਰ ਪਾਹਣ ਮਾਣਕ ਕਰੇ ਗਿਆਨ ਗੁਰ ਕਹੋ ਵਿਚਾਰੇ ਕਾਠੋਂ ਸ੍ਰੀਖੰਡ ਸਤਿਗੁਰ ਕੀ ਦੁਖ ਦਰਿਦਰ ਤਿਨ ਕਹਿ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਇਆ ਪਿਆਰੇ ਜੀ ਪਸ਼ੂ ਪਰੇਤੋਂ ਦੇਵ ਦੇ ਕਰੇ ਪਿਆਰੇ ਜੀ ਪਸ਼ੂ ਪਰੇਤੋਂ ਦੇਵ ਦੇ ਕਰੇ ਪਸ਼ੂ ਪਰੇ ਤਾਂ ਦੇਵ ਤੇ ਕਰੇ ਪਿਆਰੇ ਜੀ ਪਸ਼ੂ ਪਰੇ ਤਾਂ ਦੇਵ ਤੇ ਕਰੇ
ਪਿਆਰੇ ਜੀ ਪਸ਼ੂ ਪਰੇ ਤਾਂ ਦੇਵ ਤੇ ਕਰੇ ਪਿਆਰੇ ਜੀ ਪਸ਼ੂ ਪਰੇ ਤਾਂ ਦੇਵ ਤੇ ਕਰੇ
ਪੂਰੇ ਸਤਿਗੁਰ ਕੀ ਵਡਿਆਈ ਪੂਰੇ ਸਤਿਗੁਰ ਕੀ ਵਡਿਆਈ
ਸਤਿਗੁਰ ਕੀ ਵਡਿਆਈ ਪੂਰੇ ਸਤਿਗੁਰ ਕੀ ਵਡਿਆਈ
ਪੂਰੇ ਸਤਿਗੁਰ ਕੀ ਵਡਿਆਈ ਪੂਰੇ ਸਤਿਗੁਰ ਕੀ ਵਡਿਆਈ
ਪੂਰੇ ਸਤਿਗੁਰ ਕੀ ਵਡਿਆਈ ਪੂਰੇ ਸਤਿਗੁਰ ਕੀ ਵਡਿਆਈ
ਪੂਰੇ ਸਤਿਗੁਰ ਦੀ ਵਡਿਆਈ ਪੂਰਿਆਂ ਸਤਿਗੁਰਾਂ ਦੀ ਵਡਿਆਈ
ਪੂਰੇ ਸਤਿਗੁਰ ਦੀ ਵਡਿਆਈ ਸਤਿਗੁਰਾਂ ਦੀ ਵਡਿਆਈ
ਪਿਆਰੇ ਜੀ ਪਸ਼ੂ ਪਰੇ ਤਾਂ ਦੇਵ ਕਰੇ ਪਿਆਰਿਓ ਪਸ਼ੂ ਪਰੇ ਤਾਂ ਦੇਵ ਕਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਪਾਹਣ ਪਾਰੇ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਬ ਸਾਂਝੀ ਬਾਣੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੋਸਈਆਂ ਕੋਈ ਅਲਾਹੇ ਸਾਰੇ ਸੰਸਾਰ ਦੇ ਕਲਿਆਣ ਕਰਨ ਵਾਸਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਸ ਬਾਣੀ ਵਿਚ ਸਤਿਗੁਰਾਂ ਨੇ ਫਰਮਾਨ ਕੀਤਾ ਹੈ ਕਿ ਸੰਗਤ ਵਿਚ ਆ ਕੇ ਸਤਿਗੁਰਾਂ ਦੀ ਸ਼ਰਨ ਵਿਚ ਆ ਕੇ ਪੂਰੇ ਸਤਿਗੁਰ ਵਿਚ ਵਡਿਆਈ ਹੈ ਕਿ ਪਸ਼ੂ ਪ੍ਰੇਤਾਂ ਨੂੰ ਦੇਵਤੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਨੇ ਪਸ਼ੂ ਪਰੇ ਤੋਂ ਦੇਵ ਕਰੇ ਪੂਰੇ ਸਤਿਗੁਰ ਕੀ ਵਡਿਆਈ ਜਿੱਥੇ ਫੁੱਲਾਂ ਦੀ ਵਾੜੀ ਲੱਗੀ ਹੋਵੇ, ਫੁੱਲ ਖਿਲੇ ਹੋਣ, ਕੋਈ ਵੀ ਉਸ ਜਗ੍ਹਾ ਚਲਿਆ ਜਾਵੇ, ਫੁੱਲਾਂ ਨੇ ਬਿਨਾਂ ਹੀ ਕਹੇ ਤੋਂ ਸੁਗੰਧੀ ਦੇ ਦੇਣੀ ਹੈ। ਫੁੱਲਾਂ ਨੂੰ ਕਹਿਣ ਤੋਂ ਬਿਨਾਂ ਹੀ ਸੁਗੰਧੀ ਪ੍ਰਾਪਤ ਹੋ ਜਾਂਦੀ ਹੈ। ਜਲ ਵਿੱਚ ਪ੍ਰਵੇਸ਼ ਕਰ ਜਾਈਏ ਤਾਂ ਜਲ ਨੂੰ ਕਹਿਣਾ ਨਹੀਂ ਪੈਂਦਾ ਕਿ ਪਾਣੀ ਮੈਨੂੰ ਗਿੱਲਾ ਕਰ, ਪਾਣੀ ਨੇ ਉਹਦੇ ਵਿੱਚ ਪ੍ਰਵੇਸ਼ ਹੋਣ ਵਾਲੇ ਨੂੰ ਗਿੱਲਾ ਕਰੇ ਦੇਣਾ। ਅਗਨੀ ਦੇ ਕੋਲ ਜਾਈਏ, ਅਗਨੀ ਨੂੰ ਕਦੇ ਬੇਨਤੀ ਨਹੀਂ ਕਰਨੀ ਪੈਣੀ ਮੈਨੂੰ ਸੇਕ ਦੇ, ਤਪਸ ਦੇ। ਜੋ ਵੀ ਅਗਨੀ ਕੋਲ ਚਲਿਆ ਗਿਆ, ਅਗਨੀ ਨੇ ਬਿਨਾਂ ਹੀ ਕਹੇ ਤੋਂ ਤਪਸ ਦੇ ਦੇਣੀ। ਇਸੇ ਤਰ੍ਹਾਂ ਸਤਿਗੁਰ ਦੀ, ਸੱਚੇ ਸਤਿਗੁਰ ਦੀ ਜੋ ਸ਼ਰਨ ਵਿੱਚ ਆ ਜਾਵੇ, ਸਤ ਸੰਗਤ ਵਿੱਚ ਆ ਜਾਵੇ, ਉਹਨੂੰ ਵੀ ਕਹਿਣਾ ਨਹੀਂ ਪੈਂਦਾ, ਬੇਨਤੀਆਂ ਨਹੀਂ ਕਰਨੀਆਂ ਪੈਂਦੀਆਂ। ਸਤਿਗੁਰ ਨੇ ਤੇ ਸੱਚੀ ਸੰਗਤ ਨੇ ਉਹਦਾ ਪਾਰ ਉਤਾਰਾ ਕਰੇ ਦੇਣਾ। ਬਹੁਤ ਮਿਸਾਲਾਂ ਨੇ ਇਤਿਹਾਸ ਵਿੱਚ, ਬਾਣੀ ਵਿੱਚ, ਜਿਨ੍ਹਾਂ ਜਿਨ੍ਹਾਂ ਨੇ ਵੀ ਸਤਸੰਗਤ ਪ੍ਰਾਪਤ ਹੋ ਗਈ, ਸੱਚੇ ਸਤਿਗੁਰ ਦੀ ਸ਼ਰਨ ਪ੍ਰਾਪਤ ਹੋ ਗਈ, ਉਹਨਾਂ ਦੇ ਜੀਵਨ ਬਦਲ ਕੇ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਰਾਕਸ਼ਾਂ ਤੋਂ ਦੇਵਤੇ, ਸਤਿਗੁਰ ਗੁਰੂ ਨਾਨਕ ਦੇਵ ਜੀ ਨੂੰ ਸੰਗਤ, ਸਤਿਗੁਰ ਪਾਤਸ਼ਾਹ ਦੀ ਸੰਗਤ ਪ੍ਰਾਪਤ ਹੋਈ ਕੌਡੇ ਰਾਕਸ਼ ਨੂੰ, ਜਿਹਦਾ ਹਰ ਰੋਜ਼ ਕੁਕਰਮ ਸੀ ਮੁਰਦਿਆਂ ਨੂੰ ਭੁੰਨ ਕੇ ਖਾਣਾ, ਕਬਰਾਂ ਪੱਟ ਕੇ ਮੁਰਦੇ ਕੱਢਣੇ, ਉਹ ਜੇ ਰਾਕਸ਼ ਨੂੰ ਵੀ ਪੂਰੇ ਸਤਿਗੁਰ ਦੀ ਸੰਗਤ ਹੋਈ, ਉਸ ਸੰਗਤ ਨੇ ਦੇਵਤਾ ਬਣਾ ਦਿੱਤਾ। ਸੱਜਣ ਵਰਗੇ ਠੱਗ, ਭੂਮੀਏ ਵਰਗੇ ਚੋਰ, ਜਿਨ੍ਹਾਂ ਨੂੰ ਸੰਗਤ ਹੋ ਗਈ ਪੂਰੇ ਸਤਿਗੁਰ ਦੀ, ਉਨ੍ਹਾਂ ਨੂੰ ਅੱਜ ਸੰਸਾਰ ਵਿੱਚ ਗੁਰਸਿੱਖ, ਗੁਰੂ ਦੇ ਸੇਵਕ ਕਰਕੇ ਯਾਦ ਕੀਤਾ ਜਾਂਦਾ। ਇਸੇ ਤਰ੍ਹਾਂ ਸਾਡੇ ਇਤਿਹਾਸ ਵਿੱਚ ਪ੍ਰਮਾਣ ਆਉਂਦਾ, ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਜਿਨ੍ਹਾਂ ਉੱਤੇ ਅਪਾਰ ਕਿਰਪਾ ਹੋਈ, ਪਿਛਲੇ ਜਨਮ ਦਾ ਜਦੋਂ ਕੋਈ ਪੂਰਵਲਾ ਕਰਮ ਜੀਵ ਦਾ ਪ੍ਰਗਟ ਹੁੰਦਾ, ਉਦੋਂ ਸਤਸੰਗਤ ਸ਼ੁਭ ਕਰਮ ਕਰਨ ਦਾ ਸਮਾਂ ਪ੍ਰਾਪਤ ਹੁੰਦਾ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗੁਰਸਿੱਖ ਬਣਨ ਤੋਂ ਪਹਿਲਾਂ, ਸਤਿਗੁਰ ਦੀ ਸੰਗਤ ਵਿਚ ਆਉਣ ਤੋਂ ਪਹਿਲਾਂ ਮਹਾਨ ਡਾਕੂ ਚੋਰ ਸਨ। ਇੱਥੇ ਤੱਕ ਡਾਕੂ ਸਨ ਕਿ ਡਾਕੂਆਂ ਦੇ ਜਥੇਦਾਰ ਮੋਹਰੀ ਸਨ। ਇਸੇ ਕਰਕੇ ਇਨ੍ਹਾਂ ਦਾ ਨਾਮ ਵਿਧੀਆ ਰੱਖਿਆ ਗਿਆ ਸੀ, ਕਿਉਂਕਿ ਚੋਰੀ ਕਰਨ ਦੀ ਵਿਧੀ ਇਹ ਦੱਸਦੇ ਹੁੰਦੇ ਸੀ। ਕਾਫੀ ਚੋਰ ਇਨ੍ਹਾਂ ਦੇ ਜਥੇ ਵਿਚ ਕੰਮ ਕਰਦੇ ਸਨ, ਕਿਉਂਕਿ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਉਹਦੇ ਵਾਸਤੇ ਬੁਰਾ ਹੁੰਦਾ ਹੈ ਜਿਹਨੇ ਨਾ ਕਰਨਾ ਹੋਵੇ। ਜਿਸਨੇ ਪਾਪ ਕਰਨੇ ਉਹਨੂੰ ਪਾਪ ਨਾਲ ਪਿਆਰ ਹੁੰਦਾ, ਜਿਸ ਕੰਮ ਨਾਲ ਪਿਆਰ ਨਾ ਹੋਵੇ ਉਹ ਕੰਮ ਕੀਤਾ ਨਹੀਂ ਜਾ ਸਕਦਾ। ਪਾਪ ਬੁਰਾ, ਪਾਪੀ ਕੋ ਪਿਆਰਾ, ਚੋਰ ਨੂੰ ਚੋਰੀ ਹੀ ਪਿਆਰੀ ਹੈ। ਜਿਸ ਕਰਕੇ ਭਾਈ ਵਿਧੀ ਚੰਦ ਨੇ ਬੜੀਆਂ ਚੋਰੀਆਂ ਕੀਤੀਆਂ, ਬੜੀਆਂ ਠੱਗੀਆਂ ਮਾਰੀਆਂ, ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਮਾਂ ਆ ਗਿਆ, ਸੰਜੋਗ ਵਿਜੋਗ ਦੋਇ ਕਾਲ ਚਲਾਵੇ। ਇੱਕ ਸੰਜੋਗ ਕਰਮ ਹੈ, ਇੱਕ ਵਿਜੋਗ ਕਰਮ ਹੈ। ਵਿਛੜਿਆ ਮਿਲ ਸੰਜੋਗੀ ਮੇਲ, ਅਹਿ ਰਾਜ ਸਾਹਿਬ ਵਿਚ ਵੀ ਪਾਠ ਆਉਂਦਾ। ਜਦ ਜੀਵ ਦਾ ਸੰਜੋਗ ਕਰਮ ਆ ਜਾਵੇ ਤਾਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਾਤਾਂ ਮਿਲਣੀਆਂ ਪ੍ਰਾਪਤ ਹੋ ਜਾਂਦੀਆਂ ਹਨ। ਬਿਨਾਂ ਹੀ ਉਦਮ ਤੋਂ, ਬਿਨਾਂ ਕਿਸੇ ਕੰਮ ਤੋਂ ਦਾਤਾਂ ਮਿਲ ਜਾਂਦੀਆਂ ਨੇ। ਪਰ ਜਦੋਂ ਵਿਜੋਗ ਕਰਮ ਪ੍ਰਾਰਭਤ ਵਿਚ ਆ ਜਾਵੇ ਤਾਂ ਮਿਲੀਆਂ ਹੋਈਆਂ ਦਾਤਾਂ ਵੀ ਖੁਸ਼ ਜਾਂਦੀਆਂ ਨੇ, ਕੋਲ ਪਈਆਂ ਚੀਜ਼ਾਂ ਵੀ ਬਰਬਾਦ ਹੋ ਜਾਂਦੀਆਂ ਨੇ। ਜਦੋਂ ਕਿਸੇ ਜੀਵ ਦਾ ਸ਼ੁਭ ਕਰਮ ਪ੍ਰਾਪਤ ਹੁੰਦੇ ਉਦੋਂ ਸਤਸੰਗਤ ਪ੍ਰਾਪਤ ਹੁੰਦੀ ਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿਚ ਲਿਖ ਦਿੱਤਾ ਹੈ, ਕੋਈ ਪੂਰਬਲਾ ਕਰਮ ਸੀ ਮੇਰਾ, ਸੰਗ ਹੋ ਗਿਆ ਸਾਧੂਆਂ ਦਾ, ਪੂਰਬਲਾ ਕਰਮ ਸੀ ਸੰਗ ਹੋ ਗਿਆ ਸਾਧੂਆਂ ਦਾ। ਸਾਧੂਆਂ ਯਾਰੇ ਜੀ ਸੰਗ ਖੋ ਗਿਆ ਸਾਧੂਆਂ ਦਾ ਭਾਈ ਵਿਧੀ ਚੰਦ ਨਾਲ ਵੀ ਐਸੀ ਹੀ ਘਟਨਾ ਵਾਪਰੀ। ਇਹਦੇ ਸਾਥੀਆਂ ਨੇ ਰਲ ਮਿਲ ਕੇ ਕਿਸੇ ਨਗਰ ਵਿਚੋਂ ਮੱਝਾਂ ਦੀ ਚੋਰੀ ਕੀਤੀ। 5-7 ਮੱਝਾਂ ਰਾਤ ਨੂੰ ਖੋਲ ਕੇ ਤੁਰ ਪਏ। ਦੇਵ ਨੇਤ ਦੇ ਨਾਲ ਪਿੰਡ ਵਿਚ ਵੀ ਲੋਕ ਜਾਗ ਪਏ। ਰੌਲਾ ਪੈ ਗਿਆ ਕਿ ਮੱਝਾਂ ਚੋਰੀ ਹੋ ਗਈਆਂ। ਸਾਰਾ ਨਗਰ ਇਕੱਠਾ ਹੋ ਗਿਆ। 5-5, 7-9 ਜਵਾਨ ਤਲਵਾਰਾਂ ਡਾਂਗਾਂ ਲੈ ਕੇ ਚੋਰਾਂ ਦੀ ਭਾਲ ਵਿਚ ਰਸਤੇ ਰਸਤੇ ਤੁਰ ਪਏ। ਹੁਣ ਮੱਝਾਂ ਦੀ ਰਫ਼ਤਾਰ ਘੱਟ ਹੁੰਦੀ ਏ। ਇਹ ਜੋਸ਼ ਵਿਚ ਪਕੜਨ ਵਾਲੇ ਤੇਜ। ਉਦੋਂ ਕੋਈ ਸਾਧਨ ਨਹੀਂ ਸੀ ਹੁੰਦਾ ਕਿ ਟਰੱਕਾਂ ਟਰਾਲੀਆਂ ਤੇ ਪਸ਼ੂਆਂ ਨੂੰ ਲੱਦ ਕੇ ਦੂਜੀ ਜਗ੍ਹਾ ਲਿਜਾਇਆ ਜਾਵੇ। ਪੈਦਲ ਹੀ ਸਫ਼ਰ ਹੁੰਦੇ ਸਨ। ਥੋੜੀ ਦੇਰ ਬਾਅਦ ਪਿੰਡ ਵਾਲੇ ਨੌਜਵਾਨਾਂ ਨੇ ਚੋਰਾਂ ਨੂੰ ਘੇਰਾ ਪਾ ਲਿਆ। ਜਦੋਂ ਚੋਰਾਂ ਨੇ ਵੇਖਿਆ ਕਿ ਜਾਗਰਤ ਹੋ ਗਈ ਹੈ, ਮਾਲਕ ਆ ਗਏ ਨੇ, ਅਸੀਂ ਫੜੇ ਜਾਣੇ, ਤਾਂ ਭਾਈ ਵਿਧੀ ਚੰਦ ਜੀ ਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਕਿ ਸਾਰੀਆਂ ਮੱਝਾਂ ਛੱਡ ਦੋ ਤੇ ਆਪੋ ਆਪਣੀ ਜਾਨ ਬਚਾਓ। ਜੇ ਪਕੜੇ ਗਏ ਬੁਰਾ ਹਾਲ ਹੋਵੇਗਾ, ਪਿਛਲੀਆਂ ਚੋਰੀਆਂ ਵੀ ਦੇਣੀਆਂ ਪੈਣਗੀਆਂ, ਕਿਉਂਕਿ ਬਾਣੀ ਨੇ ਬਚਨ ਕਰ ਦਿੱਤਾ ਚੋਰ ਕੀ ਹਮ ਪਰ ਨਾ ਕੋਏ ਚੋਰ ਕੀ ਹਮ ਪਰ ਨਾ ਕੋਏ ਚੋਰ ਕੀ ਹਮ
ਪਰ ਨਾ ਕੋਏ ਚੋਰ ਕੀ ਹਮ ਪਿਆਰੇ ਪਰ ਨਾ ਕੋਏ ਚੋਰ ਕੀ ਹਮ
ਪਰ ਨਾ ਕੋਏ ਚੋਰ ਕੀ ਹਮ ਪਰ ਚੋਰ ਕੀ ਹਾਮਾ ਭਰੇ ਨਾ ਕੋਏ। ਇੱਥੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸਾਨੂੰ ਵੀ ਸਿੱਖਿਆ ਦਿੱਤੀ ਹੈ। ਸੰਸਾਰ ਵਿਚ ਕਿਸੇ ਦੀ ਕੋਈ ਚੀਜ਼, ਸਕੂਟਰ, ਸਾਈਕਲ, ਜੁੱਤੀ, ਕੋਈ ਧਨ ਦੌਲਤ ਚੱਕ ਲਵੇ, ਉਹਨੂੰ ਅਸੀਂ ਚੋਰ ਕਹਿੰਦੇ। 100 ਚੋਰਾਂ ਦਾ ਗੁਣ ਜਿਸ ਬੰਦੇ ਵਿਚ ਆ ਜਾਵੇ ਉਹਨੂੰ ਠੱਗ ਕਹੀਦਾ। ਚੋਰ ਹੁੰਦਾ ਜਿਹੜਾ ਸੁੱਤੇ ਪਏ ਦੀ ਚੀਜ਼ ਚੱਕੇ, ਠੱਗ ਹੁੰਦਾ ਪ੍ਰੇਮੀਓ ਜਿਹੜਾ ਜਾਗਦੇ ਦੀ ਚੀਜ਼ ਚੁੱਕੇ। ਠੱਗ ਜਿਹੜੇ ਹੁੰਦੇ ਨੇ ਮੇਲਿਆਂ ਵਿਚ ਜਾਗਦੇ ਤੁਰਦੇ ਫਿਰਦੇ ਦੇ ਬਟੂਏ ਕੱਢਦੇ ਹੁੰਦੇ। ਇਹਨਾਂ ਤੋਂ ਵੀ ਵੱਡਾ ਹੁੰਦਾ ਜਿਹਨੂੰ ਕੁਝ ਕੱਢਣਾ ਨਾ ਪਵੇ, ਚੁੱਕਣਾ ਨਾ ਪਵੇ, ਗੱਲਾਂ ਬਾਤਾਂ ਹੀ ਐਸੀਆਂ ਕਰ ਦੇਵੇ ਕਿ ਅਗਲਾ ਬੰਦਾ ਆਪ ਹੀ ਮਾਇਆ ਕੱਢ ਕੇ ਦੇ ਜਾਵੇ, ਮਰਜ਼ੀ ਨਾਲ ਹੀ ਬਟੂਆ ਫੜਾ ਦੇਵੇ। ਉਹਦਾ ਨਾਮ ਹੁੰਦਾ ਤਸਕਰ। ਸੌ ਚੋਰ ਇਕੱਠਾ ਹੋਵੇ ਇੱਕ ਠੱਗ ਬਣਦਾ, ਤੇ ਸੌ ਠੱਗ ਇਕੱਠਾ ਹੋਵੇ ਇੱਕ ਤਸਕਰ ਬਣਦਾ। ਤਸਕਰ ਚੋਰਾਂ ਦੇ ਮਹਿਕਮੇ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਪਦਵੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਸਿੱਖਿਆ ਦਿੰਦੇ ਨੇ, ਭਾਈ ਲੋਕਾਂ ਦੀਆਂ ਚੀਜ਼ਾਂ ਚੁੱਕਣ ਵਾਲਿਆਂ ਨੂੰ ਚੋਰ ਨਾ ਕਹੋ, ਇਹ ਤਾਂ ਥੋੜੀਆਂ ਵਸਤੂਆਂ ਚੁੱਕਦੇ ਨੇ, ਠੱਗੀ ਕਰਨ ਵਾਲੇ ਠੱਗੀ ਕਰਦੇ ਨੇ, ਪਰ ਸਭ ਤੋਂ ਵੱਡਾ ਚੋਰ ਕੌਣ ਹੈ? ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪਚਾਸਾ। ਸਭ ਤੋਂ ਵੱਡੇ ਚੋਰ ਭਾਈ ਉਹ ਨੇ ਜੋ ਰੱਬ ਨੂੰ ਭੁੱਲੇ ਹੋਏ ਨੇ, ਜੋ ਪਰਮੇਸ਼ਰ ਦਾ ਨਾਮ ਨੀ ਜਪਦੇ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਵੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਸਭ ਤੋਂ ਵੱਡੇ ਚੋਰ ਬਾਣੀ ਨੇ ਉਨ੍ਹਾਂ ਨੂੰ ਮੰਨਿਆ ਜਿਹੜੇ ਵਾਹਿਗੁਰੂ ਦੀਆਂ ਦਾਤਾਂ ਪ੍ਰਾਪਤ ਕਰਕੇ ਦਾਤੇ ਨੂੰ ਭੁੱਲ ਜਾਂਦੇ ਨੇ, ਪਰਮੇਸ਼ਰ ਨੂੰ ਭੁੱਲੇ ਹੋਏ ਹਨ, ਉਹ ਸਭ ਤੋਂ ਵੱਡੇ ਚੋਰ ਨੇ। ਜਿਵੇਂ ਇੱਥੇ ਚੋਰ ਪਾੜ ਲਾਉਂਦਾ ਫੜਿਆ ਜਾਵੇ ਬਹੁਤ ਮਾਰ ਕੁਟਾਈ ਹੁੰਦੀ ਹੈ, ਇਸੇ ਤਰ੍ਹਾਂ ਜਮਾਂ ਦੇ ਦਰਬਾਰ ਵਿਚ ਜਿਹੜੇ ਵਾਹਿਗੁਰੂ ਤੋਂ ਬੇਮੁਖ ਨੇ, ਭੁੱਲੇ ਹੋਏ ਨੇ, ਉਨ੍ਹਾਂ ਦਾ ਵੀ ਬੁਰਾ ਹਾਲ ਹੁੰਦਾ। ਭਾਈ ਵਿਧੀ ਚੰਦ ਜੀ ਸਾਥੀਆਂ ਨੂੰ ਕਹਿੰਦੇ ਕਿਤੇ ਪਕੜੇ ਨਾ ਜਾਈਏ, ਮਾਰ ਮਾਰ ਕੇ ਕੁੱਟ ਕੁੱਟ ਕੇ ਮਾਰ ਦੇਣਗੇ ਲੋਕ, ਮਹਿਸਾਂ ਦਾ ਲਾਲਚ ਛੱਡੋ ਤੇ ਆਪਣੀ ਜਾਨ ਬਚਾਓ। ਜਦ ਭਾਈ ਵਿਧੀ ਚੰਦ ਜੀ ਨੇ ਗੱਲ ਆਖੀ, ਉਹ ਪਕੜਨ ਵਾਲਿਆਂ ਨੇ ਬੋਲ ਸੁਣ ਲਏ ਹਨੇਰੇ ਵਿਚ, ਤੇ ਭਾਈ ਵਿਧੀ ਚੰਦ ਜੀ ਦੇ ਪਿੱਛੇ ਹੋ ਗਏ ਸਾਰੇ ਕਿ ਚੋਰ ਫੜਨੇ, ਮੱਝਾਂ ਤਾਂ ਹੁਣ ਮਿਲੇ ਜਾਣੀਏ। ਭਾਈ ਵਿਧੀ ਚੰਦ ਜੀ ਅੱਗੇ ਅੱਗੇ ਪਕੜਨ ਵਾਲੇ ਸ਼ਸਤਰ ਲੈ ਕੇ ਪਿੱਛੇ ਪਿੱਛੇ, ਤਿੰਨ ਚਾਰ ਵਜੇ ਦਾ ਸਮਾਂ ਆ ਗਿਆ ਤੜਕੇ ਦਾ, ਹਨੇਰਾ ਘੁੱਪ ਤੇ ਸਾਧ ਸੰਗਤ। ਭਾਈ ਵਿਧੀ ਚੰਦ ਜੀ ਨੇ ਸੋਚਿਆ ਮੈਂ ਫੜਿਆ ਜਾਣਾ, ਪਿਛਲੀਆਂ ਚੋਰੀਆਂ ਵੀ ਨਿਕਲ ਆਉਣਗੀਆਂ, ਐਸਾ ਸਾਧਨ ਵਰਤਿਆ, ਕੋਈ ਰੱਬ ਨੇ ਕਿਰਪਾ ਕੀਤੀ, ਸੰਯੋਗ ਕਰਮ ਪ੍ਰਗਟ ਹੋ ਗਿਆ ਭਾਈ ਵਿਧੀ ਚੰਦ ਜੀ ਦਾ। ਜਿੱਥੇ ਨਠਿਆ ਜਾਂਦਾ ਸੀ ਪਿੰਡ ਤੋਂ ਬਾਹਰ ਖੇਤਾਂ ਵਿਚ ਦੂਰ ਇਕ ਟੋਭਾ ਸੀ ਤਲਾ, ਉਸ ਤਲਾ ਦੇ ਵਿਚ ਵੜ ਗਿਆ ਭਾਈ ਵਿਧੀ ਚੰਦ ਆਪਣੇ ਆਪ ਨੂੰ ਲੁਕਾਉਣ ਖਾਤਰ, ਕਿ ਪਾਣੀ ਦੇ ਵਿਚ ਆਪਣੇ ਆਪ ਨੂੰ ਲੁਕੋ ਲਵਾਂ। ਮੌਤ ਦਾ ਡਰਦਾ, ਪਕੜਨ ਵਾਲਿਆਂ ਤੋਂ ਡਰਦਾ, ਆਪਣੀਆਂ ਚੋਰੀਆਂ ਦੇ ਪਾਪਾਂ ਤੋਂ ਡਰਦਾ ਭਾਈ ਵਿਧੀ ਚੰਦ ਉਸ ਤਲਾਬ ਵਿਚ ਵੜ ਗਿਆ, ਗਲ ਗਲ ਪਾਣੀ ਵਿਚ ਜਾ ਕੇ ਖੜ ਗਿਆ। ਪਰ ਕਿਰਪਾ ਹੋਈ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟੇ ਉਹ ਪੁਰਖ ਰਸਕ ਬੈਰਾਗੀ। ਉਸੇ ਸਰੋਵਰ ਤਲਾਅ ਦੇ ਵਿਚ ਕੋਈ ਰੱਬ ਦਾ ਪਿਆਰਾ, ਕੋਈ ਸਾਈਂ ਦਾ ਪਿਆਰਾ, ਕੋਈ ਖੁਦਾ ਦਾ ਪਿਆਰਾ, ਭਗਵਾਨ ਦਾ ਸਿਮਰਨ ਕਰਨ ਵਾਲਾ ਬੰਦਾ, ਮਹਾਂਪੁਰਖ, ਉਹ ਵੀ ਜਲ ਵਿਚ ਖੜਾ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਸੀ, ਸਤਿਗੁਰਾਂ ਦੀ ਬਾਣੀ ਪੜ ਰਿਹਾ ਸੀ, ਜਲ ਵਿਚ ਖੜ ਕੇ ਤਪ ਕਰ ਰਿਹਾ ਸੀ। ਉਹਦੀ ਬਾਣੀ ਦੇ ਬੋਲ ਭਾਈ ਵਿਧੀ ਚੰਦ ਦੇ ਕੰਨਾਂ ਵਿਚ ਪਏ। ਉਸ ਸਮੇਂ ਨੂੰ ਗੁਰੂ ਅਰਜਨ ਦੇਵ ਜੀ ਨੇ ਲਿਖਿਆ, ਜਾਗਦੇ ਨੇ ਉਦੋਂ ਸਾਈਂ ਦੇ ਪਿਆਰੇ, ਜਾਗਦੇ ਨੇ ਰਾਮ ਦੇ ਪਿਆਰੇ,
ਜਾਗਦੇ ਨੇ ਉਦੋਂ ਸਾਈਂ ਦੇ ਪਿਆਰੇ, ਜਾਗਦੇ ਨੇ ਉਦੋਂ ਰਾਮ ਦੇ ਪਿਆਰੇ,
ਜਾਗਦੇ ਨੇ ਸਾਈਂ ਦੇ ਪਿਆਰੇ, ਜਾਗਦੇ ਰਾਮ ਦੇ ਪਿਆਰੇ,
ਜਾਗਦੇ ਨੇ ਉਦੋਂ ਸਾਈਂ ਦੇ ਪਿਆਰੇ, ਜਾਗਦੇ ਨੇ ਉਦੋਂ ਰਾਮ ਦੇ ਪਿਆਰੇ।
ਪਿੰਨੀ ਰਹਿਣੜੀਏ, ਪਿੰਨੀ ਰਹਿਣੜੀਏ, ਪਿੰਨੀ ਰਹਿਣੜੀਏ, ਉਸ ਸਮੇਂ ਨੂੰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ ਪਰ ਉਦੋਂ ਜਾਗਦੇ ਕੌਣ ਨੇ ਪਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਕੋਈ ਸਾਈ ਦਾ ਪਿਆਰਾ ਕੋਈ ਰੱਬ ਦਾ ਪਿਆਰਾ ਪਰਮੇਸ਼ਰ ਦੇ ਵਿਯੋਗ ਵਿਚ ਬਿਰਹੋ ਕੁਠੀ ਆਤਮਾ ਗਲ ਗਲ ਖੜੇ ਪਾਣੀ ਵਿਚ ਸਤਿਗੁਰਾਂ ਦੀ ਬਾਣੀ ਪੜ ਰਿਹਾ ਸੀ ਉਸ ਮਹਾਂਪੁਰਖ ਦੇ ਵਚਨਾਂ ਦੁਆਰਾ ਰਸਨਾ ਦੁਆਰਾ ਜਦੋਂ ਬਾਣੀ ਦਾ ਪਾਠ ਭਾਈ ਬਿਧੀ ਚੰਦ ਚੋਰ ਨੇ ਜੋ ਮੌਤ ਤੋਂ ਡਰਦਾ ਟੋਭੇ ਵਿਚ ਲੁਕਿਆ ਉਹਦੇ ਕੰਨਾਂ ਵਿਚ ਬਾਣੀ ਪਈ ਅਕਾਲ ਪੁਰਖ ਭਗਵਾਨ ਦਾ ਨਾਮ ਕੰਨਾਂ ਵਿਚ ਪੈ ਗਏ ਤੇ ਬੋਲਣ ਵਾਲਾ ਕੌਣ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ ਕੋਈ ਸ਼ੁੱਧ ਰਸਨਾ ਵਾਲਾ ਸ਼ੁੱਧ ਬਿਰਤੀ ਵਾਲਾ ਸ਼ੁੱਧ ਮਨ ਵਾਲਾ ਸਾਧ ਨਾਮ ਨਿਰਮਲ ਤਾਂ ਕੇ ਕਰਮ ਸ਼ੁੱਧ ਕਰਮਾਂ ਵਾਲਾ ਰੱਬ ਦਾ ਪਿਆਰਾ ਜਦੋਂ ਰੱਬ ਦਾ ਨਾਂ ਲੈਂਦਾ ਇਹ ਹੋ ਜਾਂਦਾ ਕਿ ਅੰਮ੍ਰਿਤ ਦੇ ਝਰਨੇ ਚੱਲ ਪਏ ਉਹ ਬਿਧੀ ਚੰਦ ਦੇ ਕੰਨਾਂ ਵਿਚ ਅਕਾਲ ਪੁਰਖ ਦਾ ਨਾਮ ਸਤਿਗੁਰਾਂ ਦੀ ਬਾਣੀ ਪੈਣੀ ਸ਼ੁਰੂ ਹੋ ਗਈ ਤੇ ਜਿਉਂ ਜਿਉਂ ਬਾਣੀ ਸੁਣਦਾ ਜਾਵੇ ਭੁੱਲਦਾ ਹੀ ਜਾਵੇ ਮੈਂ ਚੋਰ ਐ ਮੈਨੂੰ ਪਕੜਨ ਵਾਲੇ ਆਲੇ ਦੁਆਲੇ ਖੜੇ ਨੇ ਜਿੰਨਾ ਭੈ ਸੀ ਉਹ ਸਾਰਾ ਨਾਸ਼ ਹੋ ਗਿਆ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ ਜੇ ਡਰ ਤੋਂ ਰਹਿਤ ਹੋਣੇ ਜੇ ਭੈ ਤੋਂ ਰਹਿਤ ਹੋਣੇ ਤਾਂ ਨਿਰਭਉ ਜਪੈ ਸਗਲ ਭਉ ਮਿਟੈ ਸਿਮਰਨ ਉਸ ਅਕਾਲ ਪੁਰਖ ਦਾ ਕਰੋ ਜੋ ਡਰ ਤੋਂ ਰਹਿਤ ਹੈ ਜੋ ਨਿਰਭੈ ਵਾਹਿਗੁਰੂ ਹੈ ਉਹਦਾ ਜਿਹੜਾ ਸਿਮਰਨ ਹੈ ਉਹ ਤੈਨੂੰ ਵੀ ਭੈ ਤੋਂ ਰਹਿਤ ਕਰ ਦੂਗਾ ਅਸੀਂ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਆਪ ਡਰਦੇ ਫਿਰਦੇ ਨੇ ਜਿਨ੍ਹਾਂ ਨੂੰ ਆਪ ਮੌਤ ਦਾ ਡਰ ਹੈ ਮੌਤ ਨਾਲੋਂ ਵੀ ਆਲੇ ਦੁਆਲੇ ਫਿਰਦੇ ਲੋਕਾਂ ਤੋਂ ਹੀ ਡਰਦੇ ਨੇ ਉਹ ਕਿਸੇ ਦਾ ਡਰ ਕੀ ਦੂਰ ਕਰਨਗੇ ਡਰ ਦੂਰ ਕਰਨ ਵਾਲਾ ਇਕੋ ਇਕ ਸਾਧਨ ਹੈ ਕਿ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਦੀ ਸਿਫਤ ਸਲਾਹ ਨਿਰਭਉ ਜਪੈ ਸਗਲ ਭਉ ਮਿਟੈ ਜਾਂ ਫਿਰ ਜੇ ਡਰ ਦੂਰ ਕਰਨੇ ਤਾਂ ਸਤਿਗੁਰਾਂ ਨੇ ਇਕ ਹੋਰ ਬਾਣੀ ਵਿਚ ਫਰਮਾਨ ਕੀਤਾ ਭੈ ਕਾਹੂ ਕਉ ਦੇਤ ਨੈ ਭੈ ਮਾਨਤ ਆਨ ਜੇ ਭਾਈ ਤੂੰ ਕਿਸੇ ਤੋਂ ਡਰਨਾ ਨਹੀਂ ਹੈ ਤਾਂ ਕਿਸੇ ਨੂੰ ਡਰਾਉਣ ਤੋਂ ਵੀ ਖੜ ਜਾ ਜੇ ਅਸੀਂ ਕਿਸੇ ਨੂੰ ਭੈ ਦੇਵਾਂਗੇ ਲਾਜ਼ਮੀ ਹੈ ਸਾਨੂੰ ਵੀ ਕਿਸੇ ਤੋਂ ਡਰਨਾ ਪਵੇਗਾ ਇਸੇ ਨੂੰ ਬਾਣੀ ਵਿਚ ਹੋਰ ਫਰਮਾਨ ਕੀਤਾ ਕਿ ਜੇ ਤੂੰ ਕਿਸੇ ਤੋਂ ਡਰਨਾ ਨਹੀਂ ਤਾਂ ਆਪ ਨਾ ਡਰੋ ਨਾ ਅਵਰ ਡਰਾਵੋ ਜੇ ਤੂੰ ਭੈ ਤੋਂ ਰਹਿਤ ਹੋਣਾ ਭਾਈ ਤਾਂ ਕਿਸੇ ਨੂੰ ਭੈ ਦੇਣ ਤੋਂ ਵੀ ਖੜ ਜਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਵੀ ਨਹੀਂ ਇਹ ਦੋਵੇਂ ਸ਼ਰਤਾਂ ਨੇ ਜਦੋਂ ਅਸੀਂ ਕਿਸੇ ਨੂੰ ਡਰਾਵਾਂਗੇ ਤਾਂ ਸਾਡੇ ਅੰਦਰ ਵੀ ਡਰ ਪੈਦਾ ਹੋਵੇਗਾ। ਉਹ ਅਕਾਲ ਪੁਰਖ ਦਾ ਨਾਮ, ਸਤਿਗੁਰਾਂ ਦੀ ਸੱਚੀ ਬਾਣੀ ਜੋ ਭੈ ਤੋਂ ਰਹਿਤ ਹੈ, ਨਿਰਵੈਰ ਹੈ, ਉਸ ਬਾਣੀ ਦਾ ਜਾਪ ਕਰ ਰਹੇ ਸੀ ਰੱਬ ਦੇ ਪਿਆਰੇ, ਸਾਈਂ ਦੇ ਪਿਆਰੇ, ਸ਼ੁੱਧ ਰਸਨਾ ਤੋਂ। ਕਿਹੜੀ ਰਸਨਾ ਤੋਂ? ਜਿਸ ਰਸਨਾ ਨੂੰ ਸਤਿਗੁਰਾਂ ਨੇ ਬਾਣੀ ਵਿਚ ਲਿਖ ਦਿੱਤਾ,